ਵਾਹਿਗੁਰੂ ਸਾਹਿਬ ਜੀਓ। ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂਪ ਹੈ ਅਪੂਪ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਰੂਪ ਹੈ ਅਨੂਪ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਏ ਕਮਾਲ, ਸਾਹਿਬ ਏ ਜਮਾਲ, ਪੀਰਾਨ ਪੀਰ, ਮੀਰਾਂ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ, ਗੁਰੂ ਪਰਮੇਸ਼ਵਰ, ਤਨ ਤਨ ਸਤਿਗੁਰੂ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਗੁਰੂ ਕੇ ਪ੍ਰਸਿੱਧ ਵਿਦਵਾਨਾਂ, ਗੁਰੂ ਕੇ ਪ੍ਰਸਿੱਧ ਕੀਰਤਨੀਆਂ ਪਾਸੋਂ ਅੰਮ੍ਰਿਤ ਰੂਪ ਸ਼ਬਦ ਕੀਰਤਨ ਸ਼ਰਵਣ ਕਰਕੇ ਆਨੰਦ ਮਾਣਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਪਵਿੱਤਰ ਬਾਣੀ, ਸ੍ਰੀ ਜਾਪ ਸਾਹਿਬ ਜੀ ਦਾ ਵਿਚਾਰ ਆਰੰਭ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਿਰਾਕਾਰ ਰੂਪ ਦੀ ਵਿਆਖਿਆ ਕਰ ਰਹੇ ਨੇ। ਵਾਸਤਵ ਵਿਚ ਜਿਸ ਦਾ ਦਸਮ ਪਿਤਾ ਜੀ ਖੁਦ ਆਪ ਰੂਪ ਹਨ, ਜਿਸ ਦੀ ਆਰਾਧਨਾ, ਜਿਸ ਦੀ ਪ੍ਰਾਪਤੀ ਦੀ ਘਾਲਣਾ ਉਹਨਾਂ ਨੇ ਹੇਮਕੁੰਡ ਪਰਬਤ ਉੱਪਰ ਕਿਤਨਾ ਸਮਾਂ ਕਰਦਿਆਂ ਬਤੀਤ ਕੀਤਾ ਤੇ ਫਿਰ ਮਾਲਕ ਨਾਲ ਆਪਦੋ ਤੇ ਮਾਬੂਦ ਦੀ ਏਕਤਾ ਦੀ ਅਵਸਥਾ ਪ੍ਰਾਪਤ ਕੀਤੀ। ਪ੍ਰਭੂ ਦੀ ਸਿਫਤ ਕੈਸੀ ਹੈ, ਪ੍ਰਭੂ ਦੀ ਸਲਾਹ ਕੈਸੀ ਹੈ। ਜਦੋਂ ਕੋਈ ਆਪਣਾ ਮਨ ਤੇ ਚਿੱਤ ਵਿਰਤੀ ਉਹਦੇ ਚਰਨ ਕਮਲਾਂ ਨਾਲ ਜੋੜ ਕੇ ਫਿਰ ਸਾਹਿਬ ਦੀ ਸਿਫਤ ਕਰਦਾ ਹੈ, ਉਹ ਅਜਿਹਾ ਆਨੰਦ ਹੈ ਜਿਸ ਤੋਂ ਬਾਹਰ ਆਉਣਾ ਕੋਈ ਵਿਅਕਤੀ ਨਹੀਂ ਚਾਹੁੰਦਾ। ਦਸਮ ਪਿਤਾ ਜੀ ਨੇ ਖੁਦ ਵੀ ਦਰਸਾਇਆ, ਚਿਤ ਨਾ ਭਇਓ ਹਮਰੋ ਆਵਨ ਕਹੇ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਬਚਿੱਤਰ ਨਾਟਕ ਦਸਮ ਗ੍ਰੰਥ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਤੇ ਕਥਾ ਵਿਚਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਰਚਨ ਦੇ ਸਮੇਂ ਕੈਥਲ ਵਿਚ ਧਰਮ ਰੱਖਿਅਕ, ਜਗਤ ਰੱਖਿਅਕ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਜਿੱਥੇ ਧਰਮ ਰਖਿਤ ਜੀ ਨੇ ਸ਼ਹਾਦਤ ਤੋਂ ਪਹਿਲਾਂ ਜਾਂਦਿਆਂ ਹੋਇਆਂ ਇੱਕ ਲੱਕੜੀ ਦਾ ਕੰਮ ਕਰਨ ਵਾਲੇ ਸਾਦਿਕ ਸਿੱਖ ਦੀ ਭਾਵਨਾ ਪੂਰੀ ਕਰਨ ਲਈ ਦੀਦਾਰ ਬਖਸ਼ੇ ਸਨ ਤੇ ਉਸ ਮੌਕੇ ਤੇ ਇਹ ਲੱਕੜੀ ਦਾ ਕੰਮ ਕਰਨ ਵਾਲਾ ਸਾਦਿਕ ਨਿੰਮ ਦੀ ਲੱਕੜੀ ਦਾ ਕੰਮ ਕਰ ਰਿਹਾ ਸੀ ਤੋ ਹਜ਼ੂਰ ਨੇ ਉਸੇ ਥਾਂ ਤੇ ਦੀਦਾਰ ਬਖਸ਼ਿਆ ਤੇ ਇਸ ਸਿੱਖ ਨੇ ਹਜ਼ੂਰ ਦਾ ਘੋੜਾ ਬੰਨਣ ਲਈ ਉਹ ਨਿੰਮ ਦੀ ਲੱਕੜੀ ਦਾ ਕਿੱਲਾ ਘੜਿਆ ਗੱਡਿਆ ਧਰਮ ਰੱਖਿਅਕ ਜੀ ਦਾ ਘੋੜਾ ਇਸ ਕਿੱਲੇ ਨਾਲ ਬੰਨ ਦਿੱਤਾ ਤੇ ਉਹ ਕਿੱਲਾ ਹਰਾ ਹੋ ਗਿਆ ਬੜੀ ਵੱਡਾ ਨਿੰਮ ਦਾ ਬ੍ਰਿਕਸ਼ ਗੁਰੂ ਜੀ ਦੀ ਯਾਦ ਦਿਲਾਂਦਾ ਰਿਹਾ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਬਹੁਤਾ ਸਮਾਂ ਇਸ ਨਿੰਮ ਦੇ ਨੀਚੇ ਬੈਠ ਕੇ ਇਤਿਹਾਸ ਦੀ ਸੇਵਾ ਕਰਦੇ ਸਨ ਜੋ ਕੁਝ ਲਿਖਦੇ ਸਨ ਇਸੇ ਨਿੰਮ ਦੇ ਨੀਚੇ ਬਹਿ ਕੇ ਉਹ ਸੰਗਤਾਂ ਨੂੰ ਆਪਣੀ ਹੀ ਲਿਖੀ ਹੋਈ ਕਥਾ ਸ਼ਰਵਣ ਕਰਵਾਉਂਦੇ ਸਨ ਇਮਾਰਤ ਦੇ ਚੱਕਰ ਵਿਚ ਪੈ ਕੇ ਉਹ ਯਾਦਗਾਰ ਗੁਰੂ ਤੇਗ ਬਹਾਦਰ ਜੀ ਦੀ ਤੇ ਹੁਣ ਕੁਝ ਪ੍ਰੇਮੀਆਂ ਨੇ ਕੱਟ ਦਿੱਤੀ ਏ ਸਿਰਫ ਉਥੇ ਥੋੜੇ ਜਿਹੇ ਅੱਖਰ ਲਿਖ ਕੇ ਲਗਾ ਦਿੱਤੇ ਨੇ ਕਿਉਂਕਿ ਅਸੀਂ ਕਈ ਵਾਰੀ ਭੁੱਲ ਜਾਂਦੇ ਹਾਂ ਕਿ ਗੁਰੂ ਕੇ ਸਮੇਂ ਦੀਆਂ ਤੇ ਉਨ੍ਹਾਂ ਦੇ ਹੱਥਾਂ ਦੀਆਂ ਇਨ੍ਹਾਂ ਯਾਦਗਾਰਾਂ ਦੀ ਯਾਦਗਾਰ ਬਹੁਤੀਆਂ ਵੱਡੀਆਂ ਬਿਲਡਿੰਗਾਂ ਨਾਲੋਂ ਬੜੀ ਮਹਾਨਤਾ ਰੱਖਦੀ ਏ ਪਰ ਸਮੇਂ ਦਾ ਚੱਕਰ ਐਸਾ ਹੀ ਹੈ ਤੋ ਮਹਾਂਕਵੀ ਜੀ ਇਸ ਸਥਾਨ ਤੇ ਬੈਠ ਕੇ ਕਥਾ ਸੁਣਾ ਰਹੇ ਸਨ ਹਜ਼ੂਰ ਦੇ ਜੀਵਨ ਚਰਿੱਤਰ ਦੀ ਤੇ ਕੋਈ ਸਿੱਖਾਂ ਨੇ ਸਵਾਲ ਕੀਤਾ ਸੀ ਕਿ ਹਜ਼ੂਰ ਨੂੰ ਤਪ ਕਰਨ ਦੀ ਕੀ ਲੋੜ ਸੀ ਹੇਮ ਕੁੰਡ ਤੇ ਬੈਠਣ ਦੀ ਕੀ ਜ਼ਰੂਰਤ ਸੀ ਕੀ ਉਨ੍ਹਾਂ ਵਿਚ ਕੋਈ ਕਮੀ ਪੇਸ਼ੀ ਸੀ ਕਿ ਉਨ੍ਹਾਂ ਨੇ ਕੁਝ ਤਾਕਤ ਪ੍ਰਾਪਤ ਕਰਨ ਲਈ ਜ਼ੁਹਦ ਕੀਤਾ ਹੋਵੇ ਰਿਆਜ਼ ਕੀਤਾ ਹੋਵੇ ਜਪ ਤੇ ਤਪ ਕੀਤਾ ਹੋਵੇ ਤਾਂ ਮਹਾਂਕਵੀ ਜੀ ਨੇ ਬਹੁਤ ਸੁੰਦਰ ਜਵਾਬ ਦਿੱਤਾ ਜੋ ਐਸੀਆਂ ਸ਼ਖਸੀਅਤਾਂ ਤੋਂ ਆਸ ਉਮੀਦ ਕੀਤੀ ਜਾ ਸਕਦੀ ਹੈ ਇਤਿਹਾਸਕ ਸ਼ਬਦ ਨੇ ਮੁਨਨ ਬੇਸ਼ ਧਰ ਸ਼੍ਰੀ ਪ੍ਰਭ ਆਪ ਹੈ ਅਨੇਕ ਪ੍ਰਕਾਰ ਤਪਨ ਕੋ ਤਪ ਹੈ ਸ਼੍ਰੀ ਗੁਰਪ੍ਰਤਾਪ ਸੂਤ ਗ੍ਰੰਥ ਮਹਾਂਕਵੀ ਜੀ ਕਹਿੰਦੇ ਨੇ ਵਾਹਿਗੁਰੂ ਜੀ ਨੇ ਆਪ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਰੂਪ ਵਿਚ ਤਪੀਏ ਦਾ ਰੂਪ ਧਾਰਨ ਕੀਤਾ ਤੇ ਆਪ ਹੀ ਤਪ ਕੀਤਾ ਇਸ ਲਈ ਕਿ ਕਲਯੁਗ ਦੇ ਵਿਚ ਲੋਕ ਕਮਾਈ ਤੋਂ ਬਿਨਾਂ ਦਮ ਨਾ ਮਾਰਨ ਲੱਗ ਪੈਣ ਪਿਆਲਾ ਖੋ ਸ੍ਰੀ ਵਾਹਿਗੁਰੂ ਜਿਵੇਂ ਅੱਜ ਦੇ ਮੌਜੂਦਾ ਸਮੇਂ ਵਿਚ ਵੀ ਕਈ ਲੋਕ ਆਪਣੇ ਨਾਵਾਂ ਦੇ ਪਿੱਛੇ ਉਹ ਨਾਮ ਲਿਖਣ ਲੱਗ ਪਏ ਨੇ ਜਿਸ ਦੇ ਨਾਮ ਦੀ ਦੁਨੀਆਂ ਭਰ ਵਿਚ ਚਰਚਾ ਹੈ ਤੇ ਫਿਰ ਉਹ ਚਰਚਾ ਐਵੇਂ ਨਹੀਂ ਉਸ ਖਾਲਸ ਹੋਣ ਦੇ ਆਦਰਸ਼ ਤੇ ਸਾਰਾ ਕੁਝ ਕੁਰਬਾਨ ਕਰ ਦਿੱਤਾ ਸਾਰਾ ਕੁਝ ਨਿਸ਼ਾਵਰ ਕਰ ਦਿੱਤਾ ਤੋ ਜਿਸ ਵੇਲੇ ਸੰਤ ਬਾਬਾ ਤਰ ਸਿੰਘ ਜੀ ਮਸਤੂ ਆਉਣੇ ਵਾਲਿਆਂ ਦਾ ਕੌਮ ਵਿਚ ਸਤਿਕਾਰ ਹੋਇਆ ਸਿੱਖੀ ਦੀ ਸੇਵਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਬਹੁਤ ਸਾਰੇ ਲੋਕ ਵੀ ਉਹੋ ਜਿਹਾ ਪਹਿਰਾਵਾ ਭੇਸ ਬਣਾਉਣ ਲੱਗ ਪਏ ਤਾਂ ਪੰਥ ਦੀ ਮਹਾਨ ਸ਼ਖਸੀਅਤ ਮਾਸਟਰ ਮੋਤਾ ਸਿੰਘ ਜੀ ਨੇ ਉਸ ਮੌਕੇ ਤੇ ਇਕ ਕਵਿਤਾ ਲਿਖੀ ਸੀ ਉਹਦੇ ਲਫ਼ਜ਼ ਜਿਹੜੇ ਨੇ ਉਹ ਕੁਝ ਇਸ ਪ੍ਰਕਾਰ ਦੇ ਨੇ ਸੰਤ ਨਾ ਚਿੱਟੀ ਚਾਦਰੀ ਸੰਤ ਨਾ ਸਾਬਣ ਮੂੰਹ ਸੰਤ ਨਾ ਚੜ੍ਹਦੇ ਮੋਟਰੀ ਤੇ ਸੰਤ ਨਾ ਘੁੱਗੂ ਘੂ ਮਾਸਟਰ ਮੋਤਾ ਸਿੰਘ ਪਿਆਲਾ ਖੋ ਸ੍ਰੀ ਵਾਹ ਤੋ ਕਲਯੁਗ ਦਾ ਸਮਾਂ ਹੈ ਹਜ਼ੂਰ ਨੇ ਇਸ ਲਈ ਆਪ ਘਾਲਣਾ ਘਾਲੀ ਆਪ ਸਾਧਨਾ ਸਾਧੀ ਕਿ ਕਿਤੇ ਐਵੇਂ ਲੋਕ ਆਪਣੇ ਆਪ ਨੂੰ ਪ੍ਰਭੂ ਦਾ ਰੂਪ ਨਾ ਕਹੀ ਜਾਣ ਗੁਰੂ ਨਾ ਬਣੀ ਜਾਣ ਤੋ ਹਜ਼ੂਰ ਨੇ ਇਸ ਲਈ ਸਪਤ ਸਿਰਿੰਗ ਤੇ ਭਾਈ ਸਾਹਿਬ ਕਹਿੰਦੇ ਨੇ ਤਪ ਕੀਤਾ ਕਿ ਲੋਕਾਂ ਨੂੰ ਪ੍ਰੇਰਨਾ ਪ੍ਰਾਪਤ ਹੋ ਸਕੇ। ਉਸ ਆਰਾਧਨਾ ਦੇ ਮੌਕੇ ਤੇ ਜਦੋਂ ਏਕਤਾ ਹੋਈ, ਮਾਲਕ ਦੇ ਚਰਨਾਂ ਕਮਲਾਂ ਵਿਚ ਜੁੜੇ ਪਹੁੰਚੇ, ਉਹ ਜੋ ਆਨੰਦ ਸੀ ਉਹ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਉਹ ਮਹਿਸੂਸ ਕਰਦੇ ਨੇ, ਬਿਆਨ ਨਹੀਂ ਹੁੰਦਾ। ਕਿਉਂਕਿ ਚਰਨ ਕਮਲ ਕੀ ਮੌਜ ਕੋ ਕਹੇ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਸ਼ਲੋਕ ਭਗਤ ਕਬੀਰ ਕੇ। ਪਰ ਫੇਰ ਵੀ ਜਿਹੜੇ ਹਮਰਾਜ ਹੁੰਦੇ ਨੇ, ਜਿਨ੍ਹਾਂ ਤੋਂ ਕੋਈ ਚੀਜ਼ ਲੁਕਾਈ ਤੇ ਛੁਪਾਈ ਨਹੀਂ ਜਾਂਦੀ, ਫਿਰ ਜਿਨ੍ਹਾਂ ਨੇ ਸਿਰ ਹੀ ਦੇ ਦਿੱਤਾ, ਜੀਵਨੀ ਦੇ ਦਿੱਤਾ, ਉਨ੍ਹਾਂ ਆਪਣਿਆਂ ਤੋਂ ਦਸ਼ਮੇਸ਼ ਪਿਤਾ ਜੀ ਨੇ ਕਦੇ ਕੁਝ ਛੁਪਾਇਆ ਹੀ ਨਹੀਂ ਸੀ। ਉਂਜ ਵੀ ਗੁਰੂ ਜੀ ਨੇ ਸਿੱਖ ਤੋਂ ਕੁਝ ਵੀ ਆਪਣਾ ਵੱਖ ਨਹੀਂ ਰੱਖਿਆ, ਲੁਕਾਇਆ ਨਹੀਂ, ਛੁਪਾਇਆ ਨਹੀਂ, ਕਿਉਂਕਿ ਆਪਣੋ ਸੇ ਕੋਈ ਬਾਤ ਛੁਪਾਈ ਨਹੀਂ ਜਾਤੀ। ਤੋ ਜਿਸ ਵੇਲੇ ਖਾਲਸਾ ਪੰਥ ਦੀ ਸਾਜਨਾ ਹੋਈ, ਤਾਂ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੇ ਬਾਕੀ ਹੋਰ ਕੁਝ ਸਾਧਕਾਂ ਨੇ ਬੇਨਤੀ ਕੀਤੀ, ਹਜ਼ੂਰ ਜਦੋਂ ਸਪਤ ਸਰਿੰਗ ਤੇ ਕਾਲਣਾ ਕਰ ਰਹੇ ਸੋ, ਸਾਧਨਾ ਸਾਧ ਰਹੇ ਸੋ, ਮਾਲਕ ਦੇ ਦਰ ਤੇ ਪਹੁੰਚੇ ਸੋ, ਉਸ ਮੌਕੇ ਤੇ ਕਿਹੋ ਜੇ ਹਾਲਾਤ ਵਰਤੇ, ਆਪਨੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਦੇ ਸਬੰਧ ਵਿਚ ਕੀ ਕੁਝ ਕਿਹਾ, ਤਾਂ ਉਸ ਮੌਕੇ ਤੇ ਇਸ ਰਾਜ ਨੂੰ ਦਰਸਾਉਂਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਨੇ ਭਾਈ ਦਇਆ ਸਿੰਘ ਜੀ ਤੇ ਸਮੁੱਚੇ ਸਿੱਖਾਂ ਨੂੰ ਮੁਖਾਤਿਬ ਕੀਤਾ ਸੀ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀ ਉਹਦੇ ਦਰ ਤੇ ਹੇਮਕੁੰਡ ਪਰਬਤ ਦੁਆਰਾ ਪਹੁੰਚ ਕੇ ਜੋ ਸਿਫਤ ਸਲਾਹ ਕੀਤੀ ਏ, ਉਹ ਬਾਣੀ ਤਾਂ ਅਸਾਂ ਜਮੁਨਾ ਦੇ ਕਿਨਾਰੇ ਜਾਪ ਸਾਹਿਬ ਉਚਾਰਨ ਕੀਤਾ ਪਿਆਲਾ ਖੋ ਸ੍ਰੀ ਵਾ, ਜੋ ਅੰਮ੍ਰਿਤ ਤਿਆਰ ਕਰਨ ਦੇ ਮੌਕੇ ਤੇ ਦੂਸਰੇ ਨੰਬਰ ਤੇ ਬਾਣੀ ਪੜੀ ਜਾਂਦੀ ਏ। ਤੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਉਸ ਨਿਰਾਕਾਰ ਰੂਪ ਦੇ ਮਹਿਮਾ ਗਾਇਨ ਕਰਦਿਆਂ ਹੋਇਆਂ ਜਾਪ ਸਾਹਿਬ ਅੰਦਰ ਤੀਸਰੇ ਛੰਦ ਦੀ ਆਰੰਭਤਾ ਕਰ ਰਹੇ ਨੇ। ਸੁਣੀਏ ਪਹਿਲਾਂ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਵਿੱਤਰ ਸ਼ਬਦਾਂ ਵਿਚ ਪੋਥੀ ਤੋਂ ਪਾਠ ਕਰਦਿਆਂ ਕੁਝ ਅੱਖਰਾਂ ਦਾ ਮੈਨੂੰ ਸ਼ੱਕ ਪਿਆ ਸੀ, ਜੋ ਮਹੰਤ ਜੀ ਨੇ ਠੀਕ ਕਰ ਹੀ ਦਿੱਤੇ ਨੇ। ਪਿਆਲਾ ਖੋ ਸ੍ਰੀ ਵਾਹਿਗੁਰੂ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਚਾਚਰੀ ਛੰਦ ਤੋਐ ਪ੍ਰਸਾਦ, ਅਰੂਪ ਹੈ ਅਨੂਪ ਹੈ।
ਚਾਚਰੀ ਛੰਦ ਇੱਕ ਛੰਦ ਦਾ ਨਾਮ ਹੈ, ਜਿਸ ਨੂੰ ਕਵਿਤਾ ਦੇ ਲਿਹਾਜ਼ ਮੁਤਾਬਿਕ ਚਾਰ ਚਰਨ ਪ੍ਰਤੀ ਚਰਨ, ਯਾਨੀ ਹਰ ਪੌੜੀ ਦੇ ਹਰ ਪੰਕਤੀ ਦੇ ਚਾਰ ਚਾਰ ਅੱਖਰ ਹੋਣਗੇ, ਚਾਰ ਚਾਰ ਅੱਖਰ ਹੋਣਗੇ, ਇਉਂ ਪ੍ਰਤੀ ਚਰਨ ਚਾਰ ਚਾਰ, ਅੱਠ ਤੇ ਅੱਠ ਸੋਲਾਂ, ਤਕਰੀਬਨ ਇੱਕ ਇੱਕ ਪੌੜੀ ਦੇ ਸ਼ਾਇਦ ਸੋਲਾਂ ਸੋਲਾਂ ਅੱਖਰ ਹੋਣਗੇ। ਇਸ ਵਾਸਤੇ ਕਵੀ ਲੋਕਾਂ ਦੇ ਖਿਆਲ ਮੁਤਾਬਕ ਇੱਕ ਅਜਿਹਾ ਛੰਦ ਜਿਸ ਦੇ ਚਾਰ ਚਰਨ ਪ੍ਰਤੀ ਚਰਨ ਆਉਂਦੇ ਰਹਿਣਗੇ, ਜਿਵੇਂ ਪਹਿਲੇ ਹੀ ਆਰੰਭ ਵਿਚ ਕਹਿ ਰਹੇ ਨੇ, ਅਰੂਪ ਹੈ ਚਾਰ, ਅਨੂਪ ਹੈ ਚਾਰ, ਤੇ ਫਿਰ ਅੱਗੇ ਵਰਣਨ ਕਰ ਰਹੇ ਨੇ ਤਿੰਨ ਤਿੰਨ ਅੱਖਰ। ਇਉਂ ਯਾਨੀ ਆਰੰਭ ਵਿਚ ਪਹਿਲੀ ਲਾਈਨ ਵਿਚ ਚਾਰ ਚਾਰ ਅੱਖਰ ਆਣਗੇ, ਦੂਸਰੀ ਵਿਚ ਤਿੰਨ ਤਿੰਨ ਅੱਖਰ ਆਣਗੇ, ਫਿਰ ਅੱਗੇ ਜਾ ਕੇ ਉਹ ਰੂਪ ਫਿਰ ਚਾਰ ਚਰਨ ਪ੍ਰਤੀ ਚਰਨ ਵਰਣਨ ਕਰਨਗੇ। ਮਹਾਨ ਕੋਸ਼ ਦੇ ਖਿਆਲ ਮੁਤਾਬਿਕ ਸੁਧਾ ਛੰਦ ਦਾ ਦੂਸਰਾ ਨਾਮ ਹੀ ਚਾਚਰੀ ਛੰਦ ਹੈ। ਇਹ ਤੇ ਹੈ ਆਮ ਵਿਦਵਾਨਾਂ ਦੀ ਵੀ ਚਾਰ ਧਾਰਾ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਵੀ ਚਾਰ ਮੁਤਾਬਿਕ ਚਾਚਰੀ ਛੰਦ, ਜਿਸ ਦੀ ਚਾਲ ਅਜਿਹੇ ਤਰੀਕੇ ਦੀ ਹੋਵੇ ਜਿਵੇਂ ਹੋਲੀ ਖੇਲੀ ਜਾਂਦੀ ਏ, ਉਹ ਅਜਿਹਾ ਛੰਦ ਜਿਸ ਦੀ ਚਾਲ ਇਸ ਤਰੀਕੇ ਨਾਲ ਹੋਵੇ ਕਿ ਜਿਵੇਂ ਕੋਈ ਸ਼ੂਰਬੀਰ ਚਾਚਰੀ ਕਿਰਪਾਨ ਚਲਾਉਂਦਾ। ਪਿਆਲਾ ਖੋ ਸ੍ਰੀ ਵਾਹ। ਅਜਿਹੀ ਇਸ ਛੰਦ ਦੀ ਚਾਲ ਜਿਵੇਂ ਬਦਲਾਂ ਦੇ ਵਿਚ ਚਾਚਰੀ ਲਿਸ਼ਕਦੀ ਏ, ਬਿਜਲੀ ਚਮਕਦੀ ਏ, ਇਵੇਂ ਤੇਜ਼ੀ ਦੇ ਨਾਲ ਜਿਹੜਾ ਚੱਲ ਰਿਹਾ ਹੋਵੇ, ਉਸ ਛੰਦ ਦਾ ਨਾਮ दशमेश पिता जी ने एथे चाचरी छंद वर्णन कीता है पंथ रतन संत ज्ञानी गुरबचन सिंह जी खालसा प्याला खो श्री वाह क्योंकि ए विद्या उस घराने विचों और उन्हां तों प्राप्त कीती है इसलिए जो कुछ ओ बयान करदे ने असी उस नूं उच्चता देने आ प्रमुखता देंदे आ तो इस छंद दे अंदर चाचरी छंद दे अंदर वर्णन कर रहे ने प्रसाद हे वाहिगुरु तेरी कृपालता नाल मैं इस छंद दा वर्णन कर रहा मेरे विच अपने आप कोई समर्थता ते ताकत नहीं तेरे जोर हां गूंगा कहता हूं दसम ग्रंथ मैं ते गूंगा हां मेरी जुबान ते जे तू कृपालता करके वश जावें तेरे वलों बल प्राप्त हो जावे ता कुछ बयान कीता जा सकदा है मेरे विच अपने आप कोई समर्थता नहीं इसलिए बहुती वारी बहुते छंदा दे आरंभ विच बेनती कर रहे ने यानी सानू तरीका दर्शा रहे ने कि कोई विद्वान हमें ना कर बैठे कि वह महा विद्वान है वह महा ज्ञानी है वह सब तो शिखर है नहीं इथे एक दो एक चढ़न दिया कौन जाने मेरा नाओ जियो सुही महला पहला कुचज जी तेरी कृपालता नाल आप जी की कृपालता दे नाल मैं इस छंद दा कथन करदा हां वर्णन करदा हां जी
अरूप है अनूप है
एक ते स्वभाविक ही है एक पासे जमुना दा किनारा है ते जदों नजर उठदी है जमुना दी लहरां दी तरफ ते जमुना दी लहरां तो नजर उठदी है ते फिर सुंदर हरियावलता हरियावलता पहाड़ा दा नजारा जो अपनी एक महानता विशेषता रखदा है तो उस जमुना नदी दे किनारे ते जिथे जमुना वगन दे बावजूद अज भी एकाग्रता है अज भी टिकाओ है अज भी शांत वातावरण है शायद जमुना अज भी सिख नूं प्रेरणा देंदी है क्योंकि अज दा बहुगिणती दा सिख एओ ही समझदा है कि गुरु गोबिंद सिंह जी शायद नहीं हन चलना खो श्री वाह ताइयो ऐसी कर्म कीते ने ऐसे कर्म करदे हां ऐसे कर्म कीते ने कि शायद गुरु नहीं जैसी गुरु नु अपने सिर उपर हाजरा हजूर देखिए जारा जहूर समझिए ते फिर ओ गलतियां ना करिए ओ भुला ना करिए जिन्हां नूं देख के शैतान दा सिर भी नीवा हो जांदा होवे पर जमुना अज भी सानू प्रेरणा दिंदी है नहीं नहीं गुरु गोबिंद सिंह जी किते ही नहीं गए ओ ते मौजूद ने क्योंकि जमुना नदी दे किनारे ते जदों विद्वान शायर लोग अपनियां अपनियां रचनावां सुणांदे सन कवितावां सुणांदे सन तां कुछ आवाज हुंदी सी जमुना दे बहाव दा शोर हुंदा बेनती कीती गई हजूर जां ते कवि दरबार दा स्थान बदल देईए ते यां फिर उस दे नाल नाल जमुना दा जो पानी रुकावट पांदा है शोर पांदा है एदा कोई इलाज कर लईए एदा प्रवाह बदल देईए हजूर कहन लगे ना ते प्रवाह बदलने ना ए कवि स्थान बदलने ए स्थान ते इसे तरह रहेगा फिर हजूर आवाज न आवे हजूर कहन लगे ओदा प्रबंध कीता जा सकदा है सिख सोच के हैरान भी हो रहे सन प्रवाह भी ना बदलिए स्थान भी ना बदलिए जमुना दे पानी दे बहाव दा आवाज किवें कटेगा तो जिस वेले शायर अपनी रचना सुनान लगे संगत हजूरी विच बैठी हुई शर्मन करन लगी ता फिर आवाज आई शायर दा ध्यान जमुना दे शोहर वल गया ता हजूर ने कहा है जमुना तेरे किनारे ते बैठ के ए विद्वान लोग अपनी रचनावां सुनांदे ने गुरु नानक देव जी दी संगत ते रचना सुन रही है देख साडे इस प्रोग्राम विच तू विघन ना पा लंग जी संद के लंग सुबह लंग शाम लंग राती लंग दिने लंग तेनू लंघन तो ते रुकावट नहीं पांदे पर जरा इथों चुप करके लंग इथों खामोश होके लंग इथे शोर ना कर इथे आवाज ना होवे प्याला खो श्री वाह ते कहंदे ने तकरीबन जमुना दे पानी दा बहाओ इस स्थान दे बिल्कुल नाल दी लंघदा है, जिस तरह इस दीवार दे नाल दी पानी लंघ रहा होवे। पर जिस पासों पानी आंदा है ते तकरीबन एक माइल दा एरिया खामोश है, जिधर पानी जांदा है तकरीबन एक माइल दा एरिया खामोश है, उथे बैठिया होया हुण भी पता नहीं लगदा जमुना वग रही है कि जमुना बंद हो गई। जमुना अज भी चुप है, जमुना अज भी खामोश है, जदों के 300 साल तो वध समा पहला दशमेश पिता जी ने कहा सी जमुना गुजर जरूर लंघ, पर इथों खामोश होके लंघ। जमुना ते अज भी खामोश है, पर अज दा सिख जदों गुरु ग्रंथ साहिब जी दी हजूरी विच बैठ के भी रौला पांदा है, शोर पांदा है, होर कई कुछ करदा है, ओनू जमुना प्रेरणा देंदी है तू ते शायद भुल गया है चौहां लाला नू कुर्बान करन वाले नू, पर मेरे वास्ते अज भी गुरु गोबिंद सिंह हाजर नाजर है, मैं अज भी ओदे कदमां नू छो के लंघ रही हां और खामोश होके लंघ रही हां। प्याला खो श्री वाह हां रावी दे संबंध विच पुराने लोग ए कहंदे सन पंजाब दे लंघ लंघ वे रावी दे पानियां, लंघ लंघ वे चनां दे पानियां, तेरे कंधियां ते आशकां ने मौजां माणियां। पर जमुना दा ओ पानी है जिस दे कंढे ते दशमेश पिता जी ने सब तो पहला पंजाब दे लोगां नू एक मुठ करके धर्म युद्ध दी प्रेरणा दित्ती और युद्ध लड़िया जिस विच उहनां ने सफलता प्राप्त होई। ऐसे वातावरण विच हजूर वाहिगुरु जी नू दे संबंध विच वर्णन कर रहे ने, अरूप है हे वाहिगुरु तू रूपां तो रहत, तेरा कोई भी आकार नहीं, क्योंकि जो कुछ दृष्टि विच आ रहे है जिसनू असी देख रहे हैं जिथों तक साडी अखां पहुंचदियां ने ए सारा कुछ रूप वाला है, रूप तो बिना कुछ नजर नहीं आंदा। जदों आसमान दी तरफ देखदे हां सिर्फ नीलापन नजर आंदा है, पर क्योंकि नीलापन भी रूप है, तो जिथों तक निगाह पहुंचदियां ने जो कुछ दृष्टि विच आंदा है ए रूप वाला है, ते रूप वाली जो जेड़ी चीज है वह माया दी अंश है, क्योंकि जो कोई कुछ दृष्टि गोचर आवत ताको मन माया ठहरावत, ते पार ब्रह्म परमेश्वर माया दी अंश नहीं, वो माया तो पर है, इसलिए वो रूपा तो रहते। हे वाहिगुरु तू रूपा तो रहते हैं, तेरा कोई भी रूप नहीं है, तू अरूप है क्योंकि रूपा तो रहते हैं, तेरा कोई जी
अनूप है।
हे अकाल पुरुख वाहिगुरु तेरी उपमा कोई नहीं, अनूपम है तू, दुनिया दियां तमाम उपमावां उथे खत्म हो जांदियां ने। महाकवि भाई संतोख सिंह जी ने यह शब्द कहे ने, उपमा किदी करिए किसकी उपमा देइए, तेरे बरोबर होवे ते उपमा देइए, तेरे मुकाबले ते होवे ते उपमा देइए, क्योंकि कई बारी कोई आदमी बहुता तेजस्वी होवे ते बहुता ही सुंदर होवे ओनू कहंदे ने सूरज वर्गा, भावे ओ वास्तव विच नहीं हुंदा, पर वाहिगुरु दे मुकाबले ते कोई सूरज भी नहीं, ना कोई चंद्रमा ना कोई व्यक्ति ही है, फिर इसलिए उपमा किसनू देइए किसदी देइए, किस जैसा आखिए कि तू वो दे जैसा है। भावे कुछ लोगां ने समय समय मुताबिक समय दियां विशेष व्यक्तियां दे नाल तुलना दित्ती तशबीह दित्ती कि इस प्रकार दे हो तुसीं इस प्रकार दे हो, पर दशमेश पिता जी कह रहे ने, रविदास जी ने भी बिलावल विच इहो ही कहा सी, कहे रविदास अकथ कथा बहु काय करी जाय, जैसा तू तैसा तो ही क्या उपमा दी जाय। बिलावल रविदास जी जिहो जिहा तू है सिर्फ तू ही तू है, सिर्फ तू ही तू है। आम इतिहास विच तां इहदा जिक्र नहीं मिलदा, मगर पंथ रतन ज्ञानी ज्ञान सिंह जी ने खालसा तवारीख विच लिखिया है, जदों सरकार रवाल सर तों राजा सिद्ध सैन दी बेनती प्रवान करके मंडी तशरीफ लै गए, मंडी दे राजे नूं बख्शियां कीतियां। इथे एक बहुत अमीर तनाज शाहूकार रहिंदा सी, उन्हें हजूर नूं बेनती कीती कि ओ सारे सिंघां समेत मेरे घर प्रसाद छकण, ओदी लंगर दी बेनती प्रवान कर लीती गई। सिंघां समेत साहिब जी ने ਲੰਗਰ ਛਕਿਆ, ਪ੍ਰਸ਼ਾਦ ਛਕਿਆ। ਇਸ ਸੇਠ ਤੇ ਸੇਠਾਨੀ ਨੇ ਪ੍ਰਾਰਥਨਾ ਕੀਤੀ, ਹਜ਼ੂਰ ਕੋਈ ਸਮਾਂ ਸਾਡੇ ਘਰ ਆਰਾਮ ਕਰੋ। ਪਰ ਵਿਛਾ ਦਿੱਤਾ, ਹਜ਼ੂਰ ਆਰਾਮ ਕਰਨ ਲੱਗੇ। ਪਤੀ ਤੇ ਪਤਨੀ, ਸੇਠ ਤੇ ਸੇਠਾਣੀ ਦੋਨਾਂ ਬੇਨਤੀ ਕਰਨ ਲੱਗੇ, ਹਜ਼ੂਰ ਉਂਝ ਤੇ ਤੁਸੀਂ ਅੰਤਰ ਜਾਮੀ ਹੋ, ਸਭ ਕੁਝ ਪਹਿਚਾਣਦੇ ਹੋ, ਆਪਦੇ ਸਾਹਮਣੇ ਕੁਝ ਕਹਿਣਾ ਤੇ ਨਹੀਂ ਬਣਦਾ, ਪਰ ਅਸੀਂ ਫਿਰ ਵੀ ਜੀਵ ਹਾਂ, ਯਾਚਕਾਂ, ਮੰਗਣ ਵਾਲੇ ਹਾਂ, ਇੱਕ ਮੰਗ ਹੈ। ਹਜ਼ੂਰ ਕਹਿਣ ਲੱਗੇ, ਜ਼ਰੂਰ ਮੰਗੋ। ਕਹਿੰਦੇ ਨੇ ਉਸ ਮੌਕੇ ਤੇ ਸ਼ਾਹੂਕਾਰਨੀ ਨੇ ਪ੍ਰਾਰਥਨਾ ਕੀਤੀ, ਹਜ਼ੂਰ ਆਪ ਜੀ ਦੇ ਚਰਨ ਇਸ ਲਈ ਪਵਾਏ ਨੇ, ਆਪ ਦੇ ਸਿੱਖਾਂ ਦੇ ਕਦਮ ਇਸ ਲਈ ਪਵਾਏ ਨੇ ਕਿ ਸਾਡੇ ਘਰ ਪੁੱਤਰ ਬਖਸ਼ੋ। ਹਜ਼ੂਰ ਅਜੇ ਖਾਮੋਸ਼ੀ ਸਨ, ਜਵਾਬ ਨਹੀਂ ਸੀ ਦਿੱਤਾ, ਤੇ ਫਿਰ ਸੇਠਾਨੀ ਨੇ ਦੂਸਰਾ ਲਫ਼ਜ਼ ਕਹਿ ਦਿੱਤਾ, ਜੀ ਪੁੱਤਰ ਵੀ ਬਖਸ਼ੋ ਪਰ ਆਪਣੇ ਜੈਸਾ ਬਖਸ਼ੋ, ਪੁੱਤਰ ਵੀ ਬਖਸ਼ੋ ਪਰ ਤੁਹਾਡੇ ਆਪਣੇ ਜੈਸਾ ਬਖਸ਼ੋ। ਤੇ ਉਸ ਮੌਕੇ ਤੇ ਕਹਿੰਦੇ ਨੇ ਜਵਾਬ ਵਿਚ ਦਸ਼ਮੇਸ਼ ਪਿਤਾ ਜੀ ਕਹਿਣ ਲੱਗੇ, ਸੇਠਾਣੀ ਮੇਰੇ ਜੈਸਾ ਤੇ ਸਿਰਫ ਮੈਂ ਹੀ ਹਾਂ, ਕਿਤਨਾ ਅੱਛਾ ਹੋਵੇ ਜੇ ਤੂੰ ਹੀ ਮੈਨੂੰ ਆਪਣਾ ਪੁੱਤਰ ਸਮਝ ਲਵੇਂ। ਪਿਆਰ ਲਾਖੋ ਸ੍ਰੀ ਵਾਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ, ਇਹ ਸ਼ਬਦ ਕਹਿ ਕੇ ਇਸ ਸੇਠਾਣੀ ਦੇ ਮਨ ਵਿਚ ਇਕ ਅਜਿਹੀ ਮਮਤਾ ਪੈਦਾ ਕਰ ਦਿੱਤੀ ਕਿ ਉਹ ਹਜ਼ੂਰ ਦਸ਼ਮੇਸ਼ ਪਿਤਾ ਜੀ ਨੂੰ ਆਪਣੇ ਪੁੱਤਰ ਵਿਚ, ਪੁੱਤਰ ਦੇ ਰੂਪ ਵਿਚ ਮਹਿਸੂਸ ਕਰਨ ਲੱਗੀ, ਪੁੱਤਰ ਦੇ ਰੂਪ ਵਿਚ ਦੇਖਣ ਲੱਗੀ। ਔਰ ਹਜ਼ੂਰ ਨੇ ਦੂਸਰਾ ਉਹਦੇ ਮਨ ਵਿਚੋਂ ਜੋ ਮੋਹ ਸੀ ਪੁੱਤਰ ਦਾ, ਮੇਰੇ ਘਰ ਪੁੱਤਰ ਹੋਵੇ, ਇਹ ਮੋਹ ਵੀ ਨਿਵਿਰਧ ਕਰ ਦਿੱਤਾ। ਤੋ ਇਹਨਾਂ ਇਤਿਹਾਸਕ ਘਟਨਾਵਾਂ ਤੋਂ ਵੀ ਇਕ ਗੱਲ ਸਪਸ਼ਟ ਹੈ ਕਿ ਜਿਵੇਂ ਦਸ਼ਮੇਸ਼ ਪਿਤਾ ਜੀ ਖੁਦ ਕਹਿੰਦੇ ਨੇ ਮੇਰੇ ਜੈਸਾ ਤੇ ਸਿਰਫ ਮੈਂ ਹੀ ਹਾਂ, ਪਰ ਹਜ਼ੂਰ ਕਹਿ ਰਹੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਅਨੂਪ ਹੈ। ਇਹਨੂੰ ਉਪਮਾ ਕਿਸ ਦੀ ਦੇਈਏ, ਆਪੇ ਉਪਮੇ ਹੁਣ ਆਪੇ ਉਪਮਾਨ ਹੈ। ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰੂ ਨਾਨਕ ਪ੍ਰਤਾਪ ਪਹਿਲਾ ਅਧਿਆਏ ਕਹਿੰਦੇ ਨੇ ਆਪੇ ਉਪਮੇ ਜਿਸਨੂੰ ਉਪਮਾ ਦਿੱਤੀ ਜਾਂਦੀ, ਉਪਮਾਨ ਉਪਮਾਵਾਂ ਵੀ ਉਹੀ, ਆਪੇ ਹੀ ਆਪ ਸਭ ਕੁਝ ਹੈ, ਇਸ ਲਈ ਉਪਮਾ ਤੋਂ ਰਹਿਤ ਹੈ, ਉਹਨੂੰ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ। ਹੇ ਵਾਹਿਗੁਰੂ ਤੂੰ ਉਪਮਾ ਤੋਂ ਰਹਿਤ ਹੈ, ਅਨੂਪਮ ਹੈ,
ਅਜੂ ਹੈ।
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਅਜੂ ਅਜਨਮ ਹੈ, ਉਹਦਾ ਜਨਮ ਨਹੀਂ ਹੁੰਦਾ, ਨਾ ਉਹ ਉਹਨੂੰ ਕੋਈ ਜਨਮ ਦੇ ਹੀ ਸਕਦਾ, ਉਹ ਜਨਮਾਂ ਤੋਂ ਰਹਿਤ ਹੈ।
ਅਪੂ ਹੈ,
ਹੇ ਅਕਾਲ ਪੁਰਖ ਵਾਹਿਗੁਰੂ ਅਪੂ, ਜਿਤਨੇ ਵੀ ਸਰੀਰ ਨਸਰ ਆਉਂਦੇ ਨੇ ਇਹ ਸਭ ਤੱਤਾਂ ਤੋਂ ਨੇ, ਇਹ ਸਭ ਤੱਤਾਂ ਤੋਂ ਪੈਦਾ ਹੋਏ ਨੇ, ਪਰ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਪੰਜ ਤੱਤ, ਧਰਤੀ, ਆਕਾਸ਼, ਹਵਾ, ਅੱਗ, ਪਾਣੀ, ਇਨ ਪੰਜਾਂ ਤੱਤਾਂ ਤੋਂ ਬਣੇ ਹੋਏ ਨੇ। ਇਹ ਜਿਤਨੇ ਸਰੀਰ ਨੇ ਇਹ ਪੰਜਾਂ ਤੱਤਾਂ ਤੋਂ ਬਣੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਪੰਜਾਂ ਤੱਤਾਂ ਦੀ ਰਚਨਾ ਤੋਂ ਰਹਿਤ ਹੈ,
ਅਲੇਖ ਹੈ।
ਹੇ ਅਕਾਲ ਪੁਰਖ ਵਾਹਿਗੁਰੂ ਜਿਤਨੇ ਜੀਵ ਨੇ ਉਹ ਸਭ ਲੇਖੇ ਵਿਚ ਨੇ, ਕਿਉਂਕਿ ਸਭਨਾ ਦਾ ਲੇਖਾ ਹੈ, ਸਭਨਾ ਕਾ ਦਰ ਲੇਖਾ ਸੱਚਾ, ਝੂਠ ਸ ਨਾਮ ਸੁਹਾਵਣਿਆ, ਮਾਝ ਮਹੱਲਾ ਤੀਜਾ ਸਪਰੀਆ। ਲਿਖਾ ਹੈ ਤਾਈਓ ਲੇਖਾ ਹੋਵੇਗਾ, ਜਪ ਸਾਹਿਬ ਵਿਚ ਵੀ ਆਇਆ ਕਰਮੀ ਕਰਮੀ ਹੋਏ ਵਿਚਾਰ, ਜਪ ਸਾਹਿਬ ਜਿਤਨੇ ਜਿਤਨੇ ਕਰਮ ਨੇ ਉਹਨਾਂ ਦਾ ਜ਼ਰੂਰ ਵਿਚਾਰ ਹੋਣੇ, ਅਸੀਂ ਸਾਰੇ ਲੇਖੇ ਵਿਚ ਹਾਂ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੇ ਨਹੀਂ ਕੋਈ ਜੀਓ, ਆਪ ਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ, ਮਨ ਰੇ ਥਿਰ ਰਹੋ ਮਤ ਕਦ ਜਾਹੀ ਜੀਓ। ਸੋਰਠ ਮਹੱਲਾ ਪਹਿਲਾ, ਹਰ ਜੀਵ ਤੇ ਲੇਖ ਨੇ, ਲੇਖਾਂ ਮੁਤਾਬਿਕ ਜੀਵ ਵਰਤਦੇ ਨੇ, ਲੇਖਾਂ ਮੁਤਾਬਿਕ ਚੱਲਦੇ ਨੇ, ਪਰ ਹੇ ਵਾਹਿਗੁਰੂ ਤੂੰ ਅਲੇਖ ਹੈ, ਤੇਰੇ ਤੇ ਕੋਈ ਲੇਖ ਲਿਖਣ ਵਾਲਾ ਨਹੀਂ, ਤੂੰ ਜਦੋਂ ਚਾਹਵੇਂ ਜਿਸ ਨੂੰ ਵੀ ਚਾਹਵੇਂ ਜਿਸ ਤਰ੍ਹਾਂ ਵੀ ਚਾਹੇ ਲਿਖ ਵੀ ਦਿੰਦਾ ਤੇ ਮਿਟਾ ਵੀ ਸਕਦਾ, ਉਹ ਮਿਟਾਉਣ ਦੀ ਸਮਰੱਥਾ ਵੀ ਰੱਖਦਾ, ਲਿਖਣ ਦੀ ਸਮਰੱਥਾ ਵੀ ਰੱਖਦਾ ਹੈ, ਪਰ ਆਪ ਉਹ ਅਲੇਖ ਹੈ, ਅਲੇਖ ਹੈ। ਹੇ ਵਾਹਿਗੁਰੂ ਤੂੰ ਲੇਖਾਂ ਤੋਂ ਰਹਿਤ, ਹਿਸਾਬ ਕਿਤਾਬ ਤੋਂ ਰਹਿਤ ਹੈ, ਤੇਰਾ ਕੋਈ ਲੇਖਾ ਨਹੀਂ ਕਰ ਸਕਦਾ,
ਅਪੇਖ ਹੈ।
ਹੇ ਅਕਾਲ ਪੁਰਖ ਵਾਹਿਗੁਰੂ ਦੁਨੀਆਂ ਦੇ ਲੋਕ ਭੇਖ ਬਣਾਉਂਦੇ ਨੇ, ਬੜੀਆਂ ਬਨਾਵਟਾਂ ਹੁੰਦੀਆਂ ਨੇ। ਹਿੰਦੁਸਤਾਨ ਵਿਚ ਇਸ ਮੌਕੇ ਤੇ 70 ਕਰੋੜ ਵਿਚੋਂ 9 ਕਰੋੜ ਭੇਖੀ ਲੋਕ ਨੇ, ਸਾਧੂ ਲੋਕ ਨੇ, ਜਿਹੜੇ ਬੈਰੂਨੀ ਤੌਰ ਤੇ ਮਹਾਤਮਾ ਸਦਵਾਉਂਦੇ ਨੇ। ਪਿਆਰ ਲਖੋ ਸ੍ਰੀ ਵਾਹ। जो कुछ प्राप्त होना चाहिए वो कुछ प्राप्त नहीं होता, पर ए ते हमेशा तो पक्ष चलता आ रहे। कदे सिखा जी ने भी ये शब्द कहे सन, रहे ओ संत हो टोल साध बहुतेरे दिठे। कौन कौन? सन्यासी तपसी है। मुखो ए पंडित मिठे, वर्ष एक हो फिर आओ किने ने परचो लायो, कहते है कहती सुनी रहत को खुशी ना आयो। हर नाम छोड़ दूजे लगे तिन के गुण हो क्या कहो, गुरदये मिलायो पिख्या जेब तू रखे है तेव रहो। सो ये महल्ले ती देके हां दुनिया पेख बना रही है। ते आम तौर ते लोग कहंदे ने पेख दी पूजा हुंदी है, पर ए जन साधारण लोग लईए लोग गुमराह हो जांदे ने, भुलेखा खा जांदे ने। हंस दे भुलेखे विच कई बारी बगलियां दा भी कम चल जांदा है। चलना खो श्री वाह हंस दे भुलेखे ते, क्योंकि जिन्हें हंस ना देखा होवे ओ बगले नू हंस समझ के ही समझ लैंदा है भी ये हंस है। ते जिस आदमी ने कदे घोड़ा ना देखा होवे ओ गधा ही देख के कहंदा इहो ही घोड़ा होना है। चलना खो श्री वाह पर अकाल पुरख वाहिगुरु जो है ओ पेखां तो रहत है, बनावट तो रहत है। हे मेरे वाहिगुरु जी तुसी बनावट तो रहत हो, आप विच कोई बनावट नहीं।
अनाम है
नाम तो रहत है, तेरा निश्चित नाम कोई नहीं, क्योंकि वख वख तरीके नाल ओदे नाम पैंदे ने, जाति करके सफाती करके गुण करके क्रिया करके संबंध करके। महापुरुष इस दी तफसील नाल व्याख्या करदे सन। फिर किसे दिन इस संबंध विच बेनती करांगा, क्योंकि इस छंद नू विचार के विचारना भी है। तो कहंदे ने अनाम है नामा तो रहत, तेरा कोई निश्चित नाम नहीं है। ये जितने नाम रखे गए ने ये लोगा ने रखे हुए ने, उनू जिस नाम नाल भी याद करिए वो बख्शिश करदा है प्राप्त हो जांदा है। नामा तो रहता है, महापुरुषे भी पाव लैंदे सन, रोगा तो रहता है आम रोगा तो रहता है, रोग कोई नहीं अनाम है नामा तो रहता है।
अकाम है
असी जितने भी बैठे हां साडे अंदर कामनावां हन, क्योंकि दुखरित सुखरित मंदे संसार सगलाना, दोहूं ते रहित भगत है कोई विरला जाना। श्री राग महला पंजवां, दो चीजा ने दुखरित ते सुखरित। भगत कबीर जी ने भी कहा है अहिरखवाद न कीजै रे मन, सुकृत कार कर ली जय रे मन। आशा कबीर जी दुकृत ते सुकृत शब्द समझण वाले ने। सुकृत अर्थ है श्रेष्ठ कर्म, जिन्हां दे संबंध विच कहा है कि जे मेरा शरीर भी समाप्त हो जावे ते तामी शुभ कर्म करदा रहा। शुभ कर्म ते कब हूं ना टरो, मैं कदे शुभ कर्म करन तो टला ही ना, नहे बिलंब धर्म। श्लोक संस्कृति महला पंजवां। सुकृत श्रेष्ठ कर्म चंगे कर्म नेकी पारोपकार, हर एक दे नाल हमदर्दी करनी, दूसरे दुखी दा दुख मंडाना, इनू कहंदे ने चंगे कर्म। सुकृत श्रेष्ठ कर्म, दुकृत कहंदे ने माड़े कर्म बुरियाईयां औगण। तो दोनों विच संसार वर्त रहा है, कोई चंगे कर्मा वाले पासे चल रहा है। जे कहंदे ने जे दे दे मंगे सहसा गुण, जे एक रुपया दे दिता ते कहंदे ने हजार रुपया मंग लिया। गुरु जी तुहानू एक रुपया दिता है ते मैनू हजार रुपया दे बदले देना। चलना खो श्री वाह एक रुपये दी तां लाटरी दी टिकट ले ली, एक रुपये दा कड़ा प्रसाद करवा दिता। चलना खो श्री वाह ए ते भेट है। जदों सच्चे पातशाह कर जान, जिवें कोई खास प्यारा मेहमान आवे ओदी खिदमत करी दी है, चंगे तो चंगा खाना बनाने दा यतन करी दा है। ते जदों गुरु महाराज दी वारी आउंदी है लोग कहंदे ने जां तां गुरुद्वारियों भाई जी आके बना देन, जां गुरुद्वारियों बनिया बनाया ही ले आउण ते ओदे भेटा भी ना देनी पवे। चलना खो श्री वाह भी ओ प्रसाद दी सेवा भी ना देनी पवे, उथों ही बना लिया ते नहीं तां होर कोई नौकर चाकर बना देवे। नहीं, गुरु महाराज जदों कर ले जाइए कोशिश करिए स्नान करके पवित्रता नाल, जब जी साहब दा पाठ करदे होए आप कड़ा प्रसाद बनाइए। चलना खो श्री वाह आप कड़ा प्रसाद बनाइए
फिर गुरु अगे करिए अरदास बेनती ओ कृपालता करन ओ बख्शिश करन ओ मेहरामत करन ओदे दरों करो खुशी प्राप्त होवे ओदे दरों करो बख्शिश प्राप्त होवे। हां काम एक रुपए दी ता टिकट ले ली थी ते सवा रुपए दा कड़ा प्रसाद करवा के आख्या जी हुण मेरी करोड़ रुपए दी लाटरी कढ दियो। सहसा गुणा तो भी अगे चले गए हजार गुणा तो भी ज्यादा चले गए त्याला खो श्री वाह। इसे वास्ते बुले शाह ने कहा सी ढाई गुणा ते हिंदू मंग दे ढाई गुणा एक रुपए दे ढाई रुपए ता दान करके हिंदू धर्म ते भरोसा रखन वाले मंगदे ने पर कहंदे ने मुसलमान चौना मंगदा है पर कहंदे ने सारा खा के मुकर जांदे बुलिया जिन्ना बगल कुरान प्याला खो श्री वाह। सारा ही खा के मुकर गए सारा खा के मुकर गए। ऐसे भी सज्जन हुंदे ने जदों संगतां उन्हां तों हिसाब पुछदियां ने ते ओह कहंदे ने असां हिसाब कोई नहीं देना प्याला खो श्री वाह। सारा खा के मुकर जांदे बुलिया जिन्हां दी बगल कुरान जिन्हां दी कश विच कुरान पकड़िया होया बुला कहंदा है ओह ते जो कुछ भी उन्हां नूं खुदा दे नाम ते मिलदा है सारा खा के भी मुकर जांदे ने। कामना इतनियां ने हजार गुणा एक दे बदले मंगदे आ दे दे मंगे सहसा गुणा हजारों ख्वाहिशें ऐसी हर ख्वाहिश पे दाम निकले हजारा इच्छावां ने कामनावां ने साडे विच बहुते अनगिणत जीव जेड़े ने ओ कामनावां वाले ने। असी मत्था टेकन भी आने ते कुछ इच्छा हुंदी है जे कोई सेवा करदे आ तां वी कुछ इच्छा हुंदी है। कोई विरला हुंदा है जेड़ा गुरु तों सिर्फ नाम मंगदा है सिखी दी मंग करदा है नहीं तां इच्छावां हुंदियां ने कामनावां हुंदियां ने पर वाहिगुरु जो कुछ करदा है अकाम है। हे वाहिगुरु जी जियो तुसी कामना तो रहत है तेरे विच कोई भी कामना नहीं जो कुछ भी ओ मनुखता नूं दे रहा है ओदी कोई कामना नहीं ओदी कोई इच्छा नहीं प्याला खो श्री वाह। तुसी अंदाजा लाओ सिख ते बेदावा दे के तुर गए सन जे दशमेश पिता जी दे मन विच इह हुंदा इह सिख पिछों मेरा नाम लैण मेरा बदला चुकान जेडे पहला बेदावा दे के चले गए सन उन्हां दे उपरों चारे पुत्र क्यों कुर्बान कर देंदे क्योंकि इच्छा ही है खास ही कोई नहीं बदले दी भावना ही नहीं सी। इस वास्ते आपने सारा कुछ कुर्बान करके एहो ही शब्द कहे सन अपनी सुपत्नी अते साडे माता जी नूं उन्होंने शब्द कहे सन इन पुत्रन के शीस पर वार दिए सुचार चारे पुत्र वार दिते ने ए मेरे पुत्र ने असल पुत्र ने जेड़े योग योग कायम रहेंगे क्यों क्यों कामना विच नहीं उन्हों कोई कामना नहीं उन्हों कोई इच्छा नहीं कोई उन्हों खाश नहीं जेड़ा भी कोई ओदी भगती करदा है ओदी सेवा करदा है ओदा अपना भला है। जे सब मिल के आखन पाहे वड़ा न होवे घाट न जाए आसा महला पहला रह रास। हां कामना तो रहत है
अपेह
अकाल पुरख वाहेगुरु तू सब दा आसरा ते आसरा है
अपेह
ते भेद भेद पान तू रहते तेरा भेद कोई नहीं पा सकदा
अजीत है
हे वाहेगुरु तू अजित है तेनू कोई नहीं जित सकदा
अपीत है
हे अकाल पुरख वाहेगुरु तू पीत जड़ता तो चित है तेरे अंदर कोई जड़ता नहीं तू चेतन स्वरूप है अलुप्त प्रकाशक तू चेतन है ओ गुप्त होके सारिया विच प्रकाश कर रहा है पर है ओ नजर नहीं आंदा चेतन स्वरूप है ओ जड़ता तो रहत है
करमान है
ई शिवजी ब्रह्मा विष्णु तिना देवत्यां दा तू मालिक है
निदान है
सारिया खजानिया रूप है सबना खजानिया तो तू वड्डा खजाना है
तिरवर्ग है
तिरवर्ग है रजो सतो तमो तिन रंगा रूप तू आप ही होके वर्त रहा है
असर्ग है
असर्ग है संसार रूप है संसार तो रहत है महान कोश असर्ग है शुद्ध स्वरूप है संत ज्ञानी गुरबचन सिंह जी
अनिल है
हे अकाल पुरख वाहेगुरु तू गिनती तो रहत है
अनाद है
हे अकाल पुरख वाहेगुरु ब्रह्मा आदिक जो संसार की रचना करने वाले देवते ने उन्हां दा भी मुढ़ रूप है आद तो रहत है तू कित्थों शुरू होए है कित्थों चले है ये कोई बयान नहीं कर सकता
अजय है
हे अकाल पुरख वाहेगुरु तू अजित है
آزاد ہے
ہے اکال پرکھ واہگرو تو ستنتر ہے آزاد ہے تو کدے کسے دا غلام نہیں ہویا تو ستنترتا دین والا ہے آزاد کرن والا ہے ستنتر ہیں
اجنم ہے
جنما تو رہت ہے
ابارن ہے
خطری برامن شودر ویس اینا چون ورنا تو رہت ہیں ورنا تو رہت ہیں
اپوت ہے
پانج تتاں تو رہت ہیں
اپارن ہے
تے ایس سنسار دے سارے جیواں دا زیور روپ ہیں آ جتنی سندرتا ہے سنسار دی او تیری اپنی ہی ہے
اگانج ہے
کٹن تو رہت ہیں
ਅਪੰਜ ਹੈ
ਪੰਨਣ ਤੋਂ ਰਹਿਤ ਹੈ ਤੋੜਨ ਤੋਂ ਪੰਨਣ ਤੋਂ ਰਹਿਤ ਹੈ
ਅਚੂਜ ਹੈ
ਤੇ ਅਚੂਜ ਹੈ ਯੁੱਧ ਤੋਂ ਰਹਿਤ
ਅਜਾ
ਯੁੱਧ ਕਰਕੇ ਤੈਨੂੰ ਕੋਈ ਜਿੱਤ ਨਹੀਂ ਸਕਦਾ ਯਾਨੀ ਜੰਗ ਯੁੱਧ ਤੋਂ ਹੈ ਅਕਾਲ ਪੁਰਖ ਵਾਹਿਗੁਰੂ ਤੋਂ ਰਹਿਤ ਹੈ ਕਿਉਂਕਿ ਨਿਰਾਕਾਰ ਦਾ ਰੂਪ ਵਰਣਨ ਕਰ ਰਹੇ ਨੇ
ਅਜੰਜ ਹੈ
ਤੇ ਚੜਨ ਤੋਂ ਰਹਿਤ ਹੈ ਜਿਵੇਂ ਵਿਰਖਸ਼ ਨਾਲੋਂ ਪੱਤਰੇ ਫਲ ਫੁੱਲ ਝੜ ਜਾਂਦੇ ਨੇ ਵਕਤ ਆਉਂਦਾ ਹੈ ਕੰਨ ਜਵਾਬ ਦੇ ਜਾਂਦੇ ਨੇ ਅੱਖਾਂ ਜਵਾਬ ਦੇ ਜਾਂਦੀਆਂ ਨੇ ਤੇ ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਡਿੰਗੀ ਹੋ ਜਾਵੇ ਕੋੜ ਦੀ ਬਿਮਾਰੀ ਹੋ ਜਾਵੇ ਤੇ ਅੰਗ ਵੀ ਸਾਡੇ ਝੜਨੇ ਸ਼ੁਰੂ ਹੋ ਜਾਂਦੇ ਨੇ ਹੱਥ ਵੀ ਝੜਨ ਲੱਗ ਜਾਂਦੇ ਨੇ ਉਂਗਲੀਆਂ ਪੈਰ ਸਭ ਅੰਗ ਵੀ ਝੜਨੇ ਸ਼ੁਰੂ ਹੋ ਜਾਂਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਅਚੰਜ ਹੈ ਕੁਸ਼ਟ ਆਦਿਕ ਤੇ ਦੁਨੀਆਂ ਦੀਆਂ ਮੁਸ਼ਕਲਾਤਾਂ ਦੀਆਂ ਆਂਧੀਆਂ ਦੇ ਨਾਲ ਝੜਨ ਤੋਂ ਰਹਿਤ ਹੈ
ਰਫੀਕ ਹੈ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਰਫੀਕ ਹੈ ਯਾਨੀ ਸਭਨਾ ਦਾ ਦੋਸਤ ਹੈ ਪਰਸ਼ੀਅਨ ਦਾ ਸ਼ਬਦ ਮੰਨ ਕੇ ਪਿਆਲਾ ਖੋ ਸ੍ਰੀ ਵਾਹ ਸਹਿਪਾਠੀ ਸਹਿਯੋਗੀ ਸਾਥੀ ਦੋਸਤ ਹੈ ਮਿੱਤਰ ਹੈ
ਅਮੀਕ ਹੈ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਅਮੀਕ ਹੈ ਡੂੰਘੇ ਤੋਂ ਡੂੰਘੇ ਇਹ ਵੀ ਪਰਸ਼ੀਅਨ ਦਾ ਸ਼ਬਦ ਵਰਤਿਆ ਹੈ ਮਹਾਨ ਕੋਸ਼ ਤੇ ਸੰਤ ਮਹਾਰਾਜ ਸੰਤ ਗਿਆਨੀ ਗੁਰਬਚਨ ਸਿੰਘ ਜੀ ਦਾ ਇੱਕੋ ਹੀ ਅਰਥ ਹੈ ਡੂੰਘੇ ਤੋਂ ਡੂੰਘਾ ਹੈ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਡੂੰਘੇ ਤੋਂ ਡੂੰਘਾ ਕਾਬਿਲ ਤੋਂ ਕਾਬਿਲ ਹੈ ਲਾਇਕ ਤੋਂ ਲਾਇਕ ਹੈ
ਰਫੀਕ ਹੈ
ਹਾਂ ਦੋਸਤ ਹੈ ਮਿੱਤਰ ਹੈ
ਅਤੰਦ ਹੈ
ਅਮੀਕ ਹੈ ਰਫੀਕ ਹੈ ਡੂੰਘੇ ਤੋਂ ਡੂੰਘਾ ਹੈ ਲਾਇਕ ਤੋਂ ਲਾਇਕ ਹੈ ਰਫੀਕ ਹੈ ਦੋਸਤ ਹੈ ਮਿੱਤਰ ਹੈ ਸਹਿਯੋਗੀ ਹੈ ਸਾਥੀ ਹੈ ਤੰਦਿਆਂ ਤੋਂ ਰਹਿਤ ਹੈ ਜਿਸ ਧੰਦੇ ਵਿਚ ਅਸੀਂ ਦੌੜ ਰਹੇ ਹਾਂ ਸਭ ਕੁਝ ਕੰਮ ਕਾਜ ਨੂੰ ਹੀ ਸਮਝ ਲਿਆ ਤੂੰ ਇਹਨਾਂ ਧੰਦਿਆਂ ਤੋਂ ਰਹਿਤ ਹੈ
ਅਬੰਧ ਹੈ
ਹੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਕੋਈ ਬੰਧਨ ਵਿਚ ਬੰਨ ਨਹੀਂ ਸਕਦਾ
ਨਿਰਬੂਜ ਹੈ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਬੁੱਧੀ ਦੁਆਰਾ ਬੁੱਝਣ ਤੋਂ ਰਹਿਤ ਹੈ ਬੁੱਧੀ ਵੀ ਤੈਨੂੰ ਬੁੱਝ ਨਹੀਂ ਸਕਦੀ ਸਮਝ ਨਹੀਂ ਸਕਦੀ
ਅਸੂਜ ਹੈ
ਤੇ ਫਿਰ ਇਹਨਾਂ ਇੰਦਰੀਆਂ ਦੁਆਰਾ ਅੱਖਾਂ ਦੁਆਰਾ ਸੂਝਣ ਦੇਖਣ ਤੋਂ ਪ੍ਰਤੀਤ ਕਰਨ ਤੋਂ ਵੀ ਰਹਿਤ ਹੈ
ਅਕਾਲ ਹੈ
ਮੌਤ ਦੇ ਫਰਿਸ਼ਤੇ ਤੋਂ ਰਹਿਤ ਹੈ ਕਾਲ ਤੋਂ ਰਹਿਤ ਹੈ
ਅਜਾਲ ਹੈ
ਮਾਇਆ ਦਾ ਜਿਹੜਾ ਜਾਲ ਸਾਰਿਆਂ ਜੀਵਾਂ ਨੂੰ ਆਪਣੇ ਵਿਚ ਉਲਝਾ ਲੈਂਦਾ ਹੈ ਜਿਵੇਂ ਜਾਲ ਵਿਸਥਾਰ ਚੋਗ ਵਿਸਥਾਰ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਦਿਓ ਫਹਾਵਤ ਹੈ ਬਿਲਾਵਲ ਮਹੱਲਾ ਪੰਜਵਾਂ ਇਸ ਜਾਲ ਤੋਂ ਤੂੰ ਰਹਿਤ ਹੈ ਜਿਵੇਂ ਪੰਛੀਆਂ ਨੂੰ ਚੋਗਾ ਪਾ ਕੇ ਜੀਵਾਂ ਨੂੰ ਆ ਪਦਾਰਥਾਂ ਦਾ ਮਮਤਾ ਦਾ ਚੋਗਾ ਪਾ ਕੇ ਮਾਇਆ ਮੋਹ ਦੇ ਜਾਲ ਵਿਚ ਲਪੇਟ ਲੈਂਦੀ ਏ ਹੇ ਵਾਹਿਗੁਰੂ ਤੂੰ ਮੋਹ ਤੇ ਮਾਇਆ ਦੇ ਜਾਲਾਂ ਦੇ ਵਿਚ ਉਲਝਣ ਤੋਂ ਫਸਣ ਤੋਂ ਰਹਿਤ ਹੈ
ਅਲਾਹ ਹੈ
ਅੱਲਾਹ ਹੈ ਕੁਰਾਨ ਦਾ ਔਰ ਅਣਗਿਣਤ ਮੁਸਲਮਾਨਾਂ ਦਾ ਉਹ ਪਿਆਰਾ ਨਾਮ ਜਿਸ ਨੂੰ ਉਹ ਕਹਿੰਦੇ ਨੇ ਉੱਚੀ ਕੰਨ ਵਿਚ ਆਵਾਜ਼ ਦੇ ਕੇ ਅੱਲਾਹੁ ਅਕਬਰ ਤੇ ਇਹਦਾ ਮਤਲਬ ਹੈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਅੱਲਾਹ ਹੀ ਸਭ ਤੋਂ ਵੱਡਾ ਹੈ ਪਾਰ ਬ੍ਰਹਮ ਪਰਮੇਸ਼ਵਰ ਤੂੰ ਪਵਿੱਤਰ ਹੈ ਪਵਿੱਤਰ ਤੋਂ ਪਵਿੱਤਰ ਹੈ ਤੇਰਾ ਨਾਮ ਵੀ ਕੋਈ ਜਪੇ ਤੇ ਉਹ ਵੀ ਪਵਿੱਤਰ ਹੋ ਜਾਂਦਾ ਹੈ ਪਵਿੱਤਰ 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 ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਗੌੜੀ ਸੁਖਮਨੀ ਮਹੱਲਾ ਪੰਜਵਾਂ
ਅਜਾ ਹੈ
ਹੇ ਅਕਾਲ ਪੁਰਖ ਵਾਹਿਗੁਰੂ ਕੁਝ ਲੋਕ ਤੈਨੂੰ ਕਾਬੇ ਵਿਚ ਸਮਝਦੇ ਨੇ ਵੀ ਉਹ ਕਾਬੇ ਦੀ ਜਗ੍ਹਾ ਥਾਂ ਵਿਚ ਰਹਿੰਦਾ ਹੈ ਕੋਈ ਤੈਨੂੰ ਮੰਦਰ ਵਿਚ ਸਮਝਦੇ ਨੇ ਪਰ ਤੂੰ ਇਹਨਾਂ ਤਮਾਮ ਜਗ੍ਹਾ ਤੋਂ ਥਾਵਾਂ ਤੋਂ ਰਹਿਤ ਹੈ ਇਹ ਸਾਰੇ ਤੇਰੇ ਆਪਣੇ ਹੀ ਥਾਂ ਨੇ ਸਰਬ ਵਿਆਪਕ ਹੈ
ਅਨੰਤ ਹੈ
ਹੇ ਅਕਾਲ ਪੁਰਖ ਵਾਹਿਗੁਰੂ ਜੀ ਓ ਤੁਸੀਂ ਅੰਤ ਤੋਂ ਰਹਿਤ ਹੋ ਤੂੰ ਅੰਤ ਤੋਂ ਰਹਿਤ ਹੈ ਬੇਅੰਤ ਹੈ
ਮਹੰਤ ਹੈ
ਹੇ ਅਕਾਲ ਪੁਰਖ ਵਾਹਿਗੁਰੂ ਤੂੰ ਹੀ ਸਭ ਤੋਂ ਵੱਡਾ ਹੈ ਮਹੰਤ ਹੈ ਪੂਜਨੀਕ ਹੈ ਪੂਜਨੀਕ ਹੋਣੇ ਕਰਕੇ ਹੀ ਮਹੰਤ ਜੀ ਕਿਹਾ ਜਾਂਦਾ ਹੈ ਅਲੀਕ ਚਿੰਨ ਚੱਕਰ ਤੋਂ ਰਹਿਤ ਹੈ ਮਹਾਨ ਕੋਸ਼ हे अकाल पुरख वाहेगुरु तू लीक कहंदे ने पंजाब विच शरीक लावे लीक दूसरियां दे बच्चियां ते बच्चियां नू असी कई बारी बिना किसी कारण तो इल्जाम लगा देंदे आं प्याला खो श्री ओनू पंजाब दे लोग कहंदे ने शरीक लावे लीक ते पंथ रतन संत ज्ञानी गुरबचन सिंह जी अर्थ करदे सन तू इन्हां लीकां कलंकां तो रहत है तैनू कोई कलंक नहीं लगा सकदा तू इन्हां सारियां कलंकां तो रहत है। हां इउं इस प्रकार कहंदे ने चिन्हां चक्करां तो रहत है लीक कोई तेरा चिन्ह नहीं कोई चक्कर नहीं कोई निशान नहीं महान कुछ भाई कान सिंह जी ना पास कलंका तो रहते हैं संत ज्ञानी गुरबचन सिंह जी जी
निरशरीक है
हे का आगे आ गया निरशरीक है हे वाहेगुरु तू शरीका तो रहते हैं भला शरीक कौन हुंदा है क्यों जी शरीक कौन हुंदा है किनू शरीक समझते हैं असि चलना खो श्री बुजुर्गो शरीक कौन हुंदा है किनू शरीक क्या